You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਕਾ ਸਵਾਗਤ। ਦੋਸਤੋ, ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ 12 ਸਾਲਾ ਤ੍ਰਿਸ਼ਾ ਸਾਹਨੀ ਇੱਕ ਬਹੁਤ ਹੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ। ਦੱਸ ਦਈਏ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਤ੍ਰਿਸ਼ਾ ਆਸਟ੍ਰੇਲੀਆ ਵਿੱਚ ਇਕੱਲੀ ਬੱਚੀ ਹੈ ਤੇ ਅਮਰੀਕਾ ਵਿੱਚ ਹੋਣ ਵਾਲੇ ਕਲੀਨਿਕਲ ਟ੍ਰਾਇਲਸ ਹੀ ਉਸ ਦੇ ਇਲਾਜ ਦੀ ਇਕਲੌਤੀ ਤੇ ਆਖਰੀ ਆਸ ਹੈ। ਇਸ ਇਲਾਜ ਲਈ ਤਕਰੀਬਨ 3 ਤੋਂ 4 ਮਿਲੀਅਨ ਖਰਚਾ ਆਉਣ ਦੀ ਸੰਭਾਵਨਾ ਹੈ ਤੇ ਅੱਜ ਅਸੀਂ ਸਾਂਝ ਪਾਈ ਹੈ ਤ੍ਰਿਸ਼ਾ ਦੇ ਮਾਪਿਓ ਵੰਦਨਾ ਸਾਹਨੀ ਤੇ ਨੀਰਜ ਸਾਹਨੀ ਜੀ ਦੇ ਨਾਲ, ਜੋ ਬੜੀ ਹੀ ਸਕਾਰਾਤਮਕ ਸੋਚ ਦੇ ਨਾਲ ਹਰ ਤਰ੍ਹਾਂ ਦੀ ਸੰਭਾਵਿਤ ਕੋਸ਼ਿਸ਼ ਵਿੱਚ ਜੁੜੇ ਹੋਏ ਹਨ। ਜੀ ਆਇਆਂ ਨੂੰ ਵੰਦਨਾ ਜੀ ਤੇ ਨੀਰਜ ਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਨੀਰਜ ਜੀ ਤੇ ਵੰਦਨਾ ਜੀ, ਤ੍ਰਿਸ਼ਾ ਦੇ ਹਾਲਾਤਾਂ ਬਾਰੇ ਦੱਸੋ।
ਹਾਂਜੀ, ਆਸਟ੍ਰੇਲੀਆ ਦੀ ਪਹਿਲੀ ਬੱਚੀ ਹੈ ਐਸ ਪਰ ਆਰ ਨੌਲੇਜ। ਤ੍ਰਿਸ਼ਾ ਨੂੰ AGU ਹੈ। ਤ੍ਰਿਸ਼ਾ 12 ਸਾਲ ਦੀ ਹੈ। ਤ੍ਰਿਸ਼ਾ ਜਦ 5 ਸਾਲ ਦੀ ਸੀ ਤਾਂ ਸਾਨੂੰ ਪਤਾ ਚੱਲਿਆ ਸੀ ਕਿ ਤ੍ਰਿਸ਼ਾ ਨੂੰ AGU ਹੈ। ਤ੍ਰਿਸ਼ਾ ਦੀ ਗ੍ਰੋਥ ਸ਼ੁਰੂ ਤੋਂ ਹੀ ਥੋੜੀ ਸਲੋ ਹੈਗੀ ਹੈ। ਤ੍ਰਿਸ਼ਾ 2008 ਵਿੱਚ ਪੈਦਾ ਹੋਈ ਸੀ। ਤ੍ਰਿਸ਼ਾ ਬਿਲਕੁਲ ਨੋਰਮਲ ਚਾਈਲਡ ਹੈਗਾ ਸੀ ਤੇ ਬਟ ਉਹਦੀ ਸ਼ੁਰੂ ਤੋਂ ਗ੍ਰੋਥ ਥੋੜੀ ਸਲੋ ਸਲੋ ਰਹੀ ਹੈ। ਤ੍ਰਿਸ਼ਾ ਨੇ ਜਿਸ ਤਰ੍ਹਾਂ ਕਰੋਲਿੰਗ ਕਰਨਾ ਹੀ ਆਲਮੋਸਟ 12 ਮਹੀਨੇ ਵਿੱਚ ਸ਼ੁਰੂ ਕੀਤਾ ਸੀ। ਤ੍ਰਿਸ਼ਾ ਨੇ ਚੱਲਣਾ ਬਹੁਤ ਲੇਟ ਸ਼ੁਰੂ ਕੀਤਾ। ਆਲਮੋਸਟ ਉਹ 18 ਮਹੀਨੇ ਦੀ ਹੋ ਗਈ ਸੀ ਤਾਂ ਉਹਨੇ ਥੋੜਾ ਥੋੜਾ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਡਾਕਟਰਸ ਵਗੈਰਾ ਨੂੰ ਵੀ ਉਸ ਵਕਤ ਕੰਸਲਟ ਕੀਤਾ ਸੀ। ਉਹਨਾਂ ਨੇ ਕਿਹਾ ਕੋਈ ਚਿੰਤਾ ਦੀ ਲੋੜ ਨਹੀਂ ਹੈ, ਕਈ ਵਾਰ ਬੱਚੇ ਟਾਈਮ ਲਗਾਉਂਦੇ ਹੈ। ਤ੍ਰਿਸ਼ਾ ਨੇ ਫਿਰ ਬੋਲਣਾ ਬਹੁਤ ਲੇਟ ਸ਼ੁਰੂ ਕੀਤਾ। ਤ੍ਰਿਸ਼ਾ ਆਲਮੋਸਟ 3 ਸਾਲ ਦੀ ਹੋ ਗਈ ਸੀ ਤਾਂ ਉਹਨੇ 1-1, 2-2 ਵਰਡ ਬੋਲਣੇ ਸ਼ੁਰੂ ਕੀਤੇ। ਤਾਂ ਵੀ ਡਾਕਟਰਸ ਨੇ ਸਾਨੂੰ ਬੋਲਿਆ ਕਿ ਚਿੰਤਾ ਦੀ ਲੋੜ ਨਹੀਂ ਹੈ, ਕਈ ਵਾਰ ਬੱਚੇ ਟਾਈਮ ਲਗਾਉਂਦੇ ਹੈ, ਤੁਸੀਂ ਇਹਨੂੰ ਚਾਈਲਡ ਕੇਅਰ ਭੇਜਣਾ ਸ਼ੁਰੂ ਕਰੋ ਤੇ ਸ਼ਾਇਦ ਉੱਥੋਂ ਲੈਂਗੁਏਜ ਪਿੱਕ ਕਰੇਗੀ, ਹੋਰ ਬੱਚਿਆਂ ਨਾਲ ਮਿਲੇਗੀ ਜ਼ਿਆਦਾ ਤੇ ਜਲਦੀ ਸਿੱਖੇਗੀ। ਤੇ ਤ੍ਰਿਸ਼ਾ ਜਦ ਚਾਈਲਡ ਕੇਅਰ ਜਾਣਾ ਸ਼ੁਰੂ ਕੀਤਾ ਤੇ ਸਾਨੂੰ ਤ੍ਰਿਸ਼ਾ 'ਚ ਥੋੜ੍ਹਾ ਡਿਫਰੈਂਸ ਦੇਖਿਆ। ਤ੍ਰਿਸ਼ਾ ਨੇ ਬਾਕੀ ਬੱਚਿਆਂ ਦੇ ਨਾਲ ਮਿਲ ਕੇ ਥੋੜ੍ਹਾ ਜਿਹਾ ਥੋੜ੍ਹੀ ਥੋੜ੍ਹੀ ਗੱਲ ਕਰਨੀ ਸ਼ੁਰੂ ਕੀਤੀ। ਬਟ ਜਦ ਤ੍ਰਿਸ਼ਾ 2014 'ਚ ਸਕੂਲ ਗਈ ਤਾਂ ਸਾਨੂੰ ਅਸੀਂ ਬਾਕੀ ਬੱਚਿਆਂ ਦੇ ਨਾਲ ਜਦ ਕੰਪੇਅਰ ਕਰਨਾ ਉਹਨੂੰ ਸ਼ੁਰੂ ਕੀਤਾ ਤੇ ਸਾਨੂੰ ਰਿਲਾਈਜ਼ ਹੋਇਆ ਕਿ ਨਹੀਂ, ਕੁਛ ਤੇ ਹੈ ਇਸ਼ੂ ਜੋ ਸਾਨੂੰ ਸਮਝ ਨਹੀਂ ਆ ਰਿਹਾ ਹੈ। ਕਿ ਤ੍ਰਿਸ਼ਾ ਜਿਸ ਤਰ੍ਹਾਂ ਪੜ੍ਹਦੀ ਲਿਖਦੀ ਵੀ ਸੀ ਤੇ ਉਹਨੂੰ ਤ੍ਰਿਸ਼ਾ ਨੂੰ ਕੁਛ ਇੱਕ ਸੈਕਿੰਡ ਵਿੱਚ ਭੁੱਲ ਜਾਂਦੀ ਸੀ। ਸਿਰਫ ਆਪਣਾ ਨਾਮ ਲਿਖਣਾ ਸ਼ੁਰੂ ਕੀਤਾ ਸੀ ਤ੍ਰਿਸ਼ਾ ਨੇ ਤੇ ਫਿਰ ਅਸੀਂ ਪੈਡੀਆਟ੍ਰੀਸ਼ੀਅਨ ਨੂੰ ਕੰਸਲਟ ਕੀਤਾ ਤੇ ਉਹ ਕਾਫੀ ਸੈਸ਼ਨਸ ਹੋਏ ਤ੍ਰਿਸ਼ਾ ਦੇ ਨਾਲ ਉਹਦੇ ਤੇ ਉਹਨਾਂ ਨੇ ਕਿਹਾ ਕਿ ਸ਼ਾਇਦ ਤ੍ਰਿਸ਼ਾ ਨੂੰ ਆਟਿਜ਼ਮ ਹੈ। ਪਹਿਲੇ ਉਹਨਾਂ ਨੇ ਤ੍ਰਿਸ਼ਾ ਨੂੰ ਆਟਿਜ਼ਮ ਵਾਸਤੇ ਟੀਚ ਕਰਨਾ ਸ਼ੁਰੂ ਕੀਤਾ ਕਿ ਇਹਨੂੰ ਅਸੀਂ ਸਪੀਚ ਕਲਾਸਾਂ ਵਿੱਚ ਭੇਜਾਂਗੇ, ਥੋੜੀ OT ਸਕਿੱਲਸ ਕਰਾਉਂਦੇ ਹਾਂ। ਤੇ ਫਿਰ ਉਹ ਨਾਲ ਨਾਲ ਉਹਨੇ ਕਿਹਾ ਕਿ ਮੈਨੂੰ ਇੱਕ ਵਾਰ ਅੰਡਰਲਾਈਨ ਸਾਰੇ ਟੈਸਟ ਕਰਨ ਦੇਵੋ ਤੇ ਮੈਂ ਜਸਟ ਟੂ ਮੇਕ ਸ਼ੋਰ ਕਿ ਹੋਰ ਕੋਈ ਇਸ਼ੂ ਤੇ ਨਹੀਂ ਹੈ ਹੈਲਥ ਦੇ ਨਾਲ। ਜਦ ਫਿਰ ਉਹਨੇ ਅੰਡਰਲਾਈਨ ਟੈਸਟ ਕੀਤੇ ਤਾਂ ਉਹਦੇ ਵਿੱਚ ਇੱਕ ਉਹਨੇ ਯੂਰਿਨ ਟੈਸਟ ਕੀਤਾ ਸੀ ਤੇ ਉਹਦੀ ਰਿਪੋਰਟ ਵਿੱਚ AGU ਆਇਆ ਸੀ। ਤੇ ਆਏ ਮੈਨੂੰ ਹਲੇ ਤੱਕ ਯਾਦ ਹੈ ਜਦ ਉਹਦਾ ਫੋਨ ਆਇਆ ਸੀ ਕਿ ਵੰਦਨਾ, ਤ੍ਰਿਸ਼ਾ ਦੀ ਯੂਰਿਨ ਟੈਸਟ ਰਿਪੋਰਟ ਆਈ ਹੈ, ਉਹਦੇ ਵਿੱਚ AGU ਆਇਆ ਹੈ। AGU ਕਹਿੰਦੀ ਮੈਨੂੰ, ਮੈਂ ਕਦੀ ਅੱਜ ਤੋਂ ਪਹਿਲੇ ਨਹੀਂ ਸੁਣਿਆ ਸੀ, ਜਦ ਤੱਕ ਮੈਂ ਉਹਨੂੰ ਗੂਗਲ ਕਰਕੇ ਨਹੀਂ ਦੇਖਿਆ। ਤੇ ਮੈਂ ਤ੍ਰਿਸ਼ਾ ਦੀ ਐਪਲੀਕੇਸ਼ਨ ਰੋਇਲ ਚਿਲਡਰਨ ਹੋਸਪਿਟਲ ਵਿੱਚ ਪਾ ਰਹੀ ਹਾਂ ਤੇ ਹਾਈ ਪ੍ਰਾਇਓਰਿਟੀ ਤੇ, ਬਿਕੋਜ਼ ਮੈਨੂੰ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ AGU ਦੇ ਬਾਰੇ 'ਚ ਤੇ ਤ੍ਰਿਸ਼ਾ ਦੀ ਕੰਡੀਸ਼ਨ ਇਜ਼ ਅ ਜੈਨੈਟਿਕ ਡਿਸਆਰਡਰ ਔਰ ਇਹਦਾ ਕੋਈ ਇਲਾਜ ਨਹੀਂ ਹੈ। ਜਦ ਰੋਇਲ ਚਿਲਡਰਨ ਹੋਸਪਿਟਲ ਅਸੀਂ ਤ੍ਰਿਸ਼ਾ ਨੂੰ ਲੈ ਕੇ ਗਏ ਤੇ ਮਤਲਬ ਉਹਨਾਂ ਨੇ ਤੇ ਇੱਕ ਤਰ੍ਹਾਂ ਹੱਥ ਹੀ ਖੜੇ ਕਰਤੇ ਕਿ ਇਹਦਾ ਇਲਾਜ ਤੇ ਕੁਛ ਨਹੀਂ ਹੈ। ਬਟ ਸੌਰੀ
ਜੀ, ਵਰਨਾ ਥੋੜੀ ਇਮੋਸ਼ਨਲ ਹੋ ਗਈ ਤੇ ਬਸ ਹੋਸਪਿਟਲ ਨੇ ਵੀ ਕਿਹਾ ਕਿ ਅਸੀਂ ਤੇ ਬਸ ਮੋਨੀਟਰ ਹੀ ਕਰ ਸਕਦੇ ਹਾਂ ਜਦੋਂ ਜੋ ਪ੍ਰੋਬਲਮ ਆਏਗੀ, ਕਿਉਂਕਿ ਰੈਗੂਲਰਲੀ ਮਤਲਬ ਉਸਦੀ ਬੋਡੀ ਡਿਕਲਾਈਨ ਹੋ ਰਹੀ ਹੈ ਹੁਣ ਤੇ ਇੰਨਾ ਹੀ ਉਹ ਕਰ ਸਕਦੇ ਨੇ, ਉਹਨਾਂ ਨੇ ਮਤਲਬ ਸਿਰਫ ਮੋਨੀਟਰ ਹੀ ਕਰ ਰਹੇ ਨੇ।
ਜੀ ਨੀਰਜ ਜੀ, AGU ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਹਾਂਜੀ, ਤੇ ਇਹ ਜਿਸ ਤਰ੍ਹਾਂ ਬੰਦਾ ਦੱਸ ਰਹੀ ਸੀ ਕਿ ਜੈਨੈਟਿਕਲ ਡਿਸਆਰਡਰ ਹੈ। ਹੁੰਦਾ ਕੀ ਹੈ ਕਿ ਮਤਲਬ ਜਿਸ ਤਰ੍ਹਾਂ ਤੁਹਾਡਾ ਤੇ ਸਾਡੇ ਜੀਨਸ ਹੁੰਦੇ ਨੇ, ਜੀਨਸ ਇਜ਼ ਲਾਈਕ ਅ ਕੰਪਿਊਟਰ ਪ੍ਰੋਗਰਾਮ, ਉਹ ਸਾਡੀ ਸਾਰੇ ਪ੍ਰੋਟੀਨਸ ਨੂੰ ਬਰਨ ਕਰਕੇ ਬੋਡੀ 'ਚ ਯੂਜ਼ ਕਰਕੇ ਬਾਕੀ ਫਲੱਸ਼ ਕਰ ਦਿੰਦਾ। ਤ੍ਰਿਸ਼ਾ ਦੀ ਕੇਸ 'ਚ ਜਿਹੜਾ ਜੀਨ ਹੈ ਉਹ ਮਿਊਟੇਟਿਡ ਹੈ, ਜੀਨ ਪੂਰਾ ਪ੍ਰੋਸੈਸ ਨਹੀਂ ਕਰ ਪਾਉਂਦਾ ਪ੍ਰੋਟੀਨਸ ਨੂੰ ਤੇ ਉਹ ਜਿਹੜਾ ਰੈਜ਼ੀਡਿਊਲ ਹੁੰਦਾ ਉਹ ਬੋਡੀ 'ਚ ਦੇ ਸੈੱਲਾਂ 'ਚ ਅਕਿਊਮੂਲੇਟ ਕਰਦਾ ਰਹਿੰਦਾ ਤੇ ਉਹ ਹੌਲੀ ਹੌਲੀ ਸਾਰੇ ਬੋਡੀ ਦੇ ਸੈੱਲ ਡਿਟੇਰੇਟ ਹੋ ਰਹੇ ਨੇ ਤੇ ਮਤਲਬ ਜਿਹੜੇ ਬੋਡੀ ਦੇ ਸਾਰੇ ਹੀ ਪਾਰਟ ਪ੍ਰਭਾਵਿਤ ਹੁੰਦੇ ਨੇ ਹੌਲੀ ਹੌਲੀ, ਕਿਉਂਕਿ ਹਰ ਸੈੱਲ 'ਚ ਇਹ ਪ੍ਰੋਟੀਨ ਇਕਿਊਮੂਲੇਟ ਹੋਈ ਜਾ ਰਿਹਾ ਤੇ ਉਹ ਸੈੱਲ ਨੂੰ ਡਿਸਟਰੋਏ ਕਰ ਰਿਹਾ। ਸਲੋ ਪ੍ਰੋਗਰੈਸਿੰਗ ਡਿਸਆਰਡਰ ਹੈ, ਪਰ ਜਿਸ ਤਰ੍ਹਾਂ ਵਰਨਾ ਦੱਸ ਰਹੀ ਸੀ ਕਿ ਬਚਪਨ ਤੋਂ ਹੀ ਉਹ ਕਾਫੀ ਸਲੋ ਹੈ ਤੇ ਅੱਗੇ ਅੱਗੇ ਜਾ ਕੇ ਉਹ ਹਰ ਚੀਜ਼ ਵਿੱਚ ਮਤਲਬ ਮੈਂਟਲ ਫੰਕਸ਼ਨ ਉਸਦਾ ਡਿਕਲਾਈਨ ਹੋ ਰਿਹਾ ਹੈ, ਮਸਲ ਉਸਦੀ ਬਹੁਤ ਵੀਕ ਹੈ, ਉਸਦੇ ਕਾਰਨ ਕਾਫੀ ਬੋਨ ਇਸ਼ੂਜ ਆਉਂਦੇ ਨੇ, ਉਸਦੇ 4 ਆਪਰੇਸ਼ਨ ਹੋ ਚੁੱਕੇ ਨੇ, ਹਲੇ ਪੂਰੀ ਸਪਾਈਨ ਦੀ ਉਸਦੀ ਸਰਜਰੀ ਹੋਈ ਹੈ, ਉਹ ਰਿਕਵਰ ਕਰ ਰਹੀ ਸਪਾਈਨ ਸਰਜਰੀ ਤੋਂ, ਹਲੇ ਮਤਲਬ 2 ਸਾਲ ਲੱਗਣਗੇ ਰਿਕਵਰੀ ਚ, ਮਤਲਬ ਹੁਣ ਥੋੜਾ ਬਹੁਤ ਉੱਠਣਾ ਬੈਠਣਾ ਸ਼ੁਰੂ ਕਰਤਾ ਉਹਨੇ। ਇਹ ਹੈ ਕਿ ਲੋਕਡਾਊਨ ਹੈ ਤੇ ਚਲੋ ਅਸੀਂ ਵੀ ਕੈਨ ਲੁੱਕ ਆਫਟਰ ਹਰ।
ਹਾਂਜੀ, ਤੇ ਇੰਨੀ ਭਾਰੀ ਰਕਮ ਇਕੱਠਾ ਕਰਨਾ ਵੀ ਸੌਖਾ ਕੰਮ ਨਹੀਂ, ਕਿਸ ਤਰ੍ਹਾਂ ਸਪੋਰਟ ਕਰ ਰਹੇ ਹੋ ਇਹ ਸਭ?
ਫਿਰ ਮਤਲਬ ਓਬਵੀਅਸਲੀ ਸਰ, ਜਿਸ ਤਰ੍ਹਾਂ ਦੋ ਹੀ ਆਪਸ਼ਨ ਸੀ, ਜਾਂ ਤੇ ਕੁਛ ਨਾ ਕਰੀਏ ਤੇ ਆਪਣੀ ਅੱਖਾਂ ਦੇ ਸਾਹਮਣੇ ਉਹਨੂੰ ਮਤਲਬ ਆਪਣੀ ਹਾਰ ਮੰਨਦੇ ਹੋਏ ਏ ਜੀ ਨਾਲ ਵੇਖੀਏ, ਜਾਂ ਫਿਰ ਕੁਛ ਕਰੀਏ ਤੇ ਅਸੀਂ ਪੂਰਾ ਇੰਟਰਨੈਟ ਸਰਚ ਕਰ ਮਾਰਿਆ, ਜਿੰਨੇ ਵੀ ਕੋਈ ਆਰਟੀਕਲ ਲਿਖਿਆ ਸੀ ਜਾਂ ਕੋਈ ਮੈਡੀਕਲ ਜਰਨਲ ਪਬਲਿਸ਼ ਕੀਤਾ ਸੀ ਏ ਜੀ ਬਾਰੇ 'ਚ, ਉਹਨਾਂ ਨੂੰ ਕੋਂਟੈਕਟ ਕੀਤਾ, ਬਟ ਇਹ ਇੰਨੀ ਮਤਲਬ ਰੇਅਰ ਕੰਡੀਸ਼ਨ ਹੈ, ਦੁਨੀਆ 'ਚ ਟੋਟਲ 120 ਬੱਚੇ ਨੇ ਤੇ ਇਸ 'ਚ ਕੋਈ ਵੱਡੀ ਕੰਪਨੀ ਕੋਈ ਫੰਡਿੰਗ ਨਹੀਂ ਹੁੰਦੀ, ਕੋਈ ਗੌਰਮੈਂਟ ਅੱਗੇ ਨਹੀਂ ਆਉਂਦੀ, ਤੇ ਮੋਸਟ ਆਫ ਦਾ ਰੀਸਰਚ ਬੰਦ ਹੋ ਗਈਆਂ ਬਿਕੋਜ਼ ਫੰਡਿੰਗ ਦੇ ਕਾਰਨ। ਅਸੀਂ ਫਿਰ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਸ਼ੁਰੂ ਕੀਤਾ ਹੈ, ਅਤੇ ਅਸੀਂ ਫਿਰ ਕਰਦੇ ਕਰਦੇ ਇੱਕ ਔਰਗਨਾਈਜੇਸ਼ਨ ਦੇ ਕੰਟੈਕਟ 'ਚ ਆਏ, ਰੇਅਰ ਟ੍ਰੇਡ ਹੋਪ ਔਰਗਨਾਈਜੇਸ਼ਨ US ਹੈ, ਉਹ ਇੱਕ ਮਦਰ ਰਨ ਕਰ ਰਹੀ ਹੈ, ਉਹਨਾਂ ਦੇ ਵੀ ਦੋਨਾਂ ਬੱਚਿਆਂ ਨੂੰ AGU ਹੀ ਹੈ, ਅਤੇ ਜਦੋਂ ਅਸੀਂ ਉਹਨਾਂ ਨਾਲ ਮਤਲਬ ਗੱਲਬਾਤ ਹੋਈ ਤਾਂ ਪਤਾ ਚੱਲਿਆ ਕਿ ਸ਼ੀ ਵਾਜ਼ ਐਡਵੋਕੇਟਿੰਗ ਫੋਰ ਦੀਜ ਰੇਅਰ ਕੰਡੀਸ਼ਨ ਰੀਸਰਚ ਐਂਡ ਡਰੱਗ ਡਿਵਲਪਮੈਂਟ ਫੋਰ ਦੀਜ ਰੇਅਰ ਕੰਡੀਸ਼ਨ, ਜਿਹੜਾ ਕੋਈ ਵੀ ਕੰਪਨੀ ਨਹੀਂ ਕਰਦੀ, ਅਤੇ ਸ਼ੀ ਵਾਜ਼ ਡੂਇੰਗ ਇਟ ਬਾਏ ਹਰ ਸੈਲਫ, ਅਤੇ ਅਸੀਂ ਬੜੇ ਪ੍ਰਭਾਵਿਤ ਹੋਏ ਹਾਂ। ਅਸੀਂ ਉਹਨਾਂ ਨਾਲ ਜੁੜ ਕੇ ਕਾਫੀ ਟਾਈਮ ਕੰਮ ਕਰਦੇ ਰਹੇ ਹਾਂ, ਅਤੇ ਅਸੀਂ ਮਤਲਬ ਆਪਣੇ ਫੰਡਸ ਨਾਲ ਮਾਈਸ ਰਿਸਰਚ ਵੀ ਕਰਾਈ, ਫਿਰ ਕਰਦੇ ਕਰਦੇ 2019 'ਚ ਅਸੀਂ ਇੱਕ ਫਾਰਮਾਸੂਟੀਕਲ ਕੰਪਨੀ ਨੂੰ ਕਨਵਿੰਸ ਕਰਕੇ ਕਲੀਨਿਕਲ ਟ੍ਰਾਇਲ ਸ਼ੁਰੂ ਵੀ ਕਰਾਇਆ ਸੀ US 'ਚ, ਜਿਹੜਾ ਮਤਲਬ ਟੋਟਲੀ ਫਾਰਮਾਸੂਟੀਕਲ ਕੰਪਨੀ ਫੰਡ ਕਰ ਰਹੀ ਸੀ, ਅਤੇ 10 ਫੈਮਲੀਆਂ ਰਜਿਸਟਰ ਹੋ ਕੇ ਗਈ ਵੀ US, ਪਰ ਪਹਿਲੇ ਰਾਊਂਡ ਦੇ ਬਾਅਦ ਹੀ ਉਹਨਾਂ ਨੂੰ ਲੱਗਿਆ ਕਿ ਇਹ ਮਤਲਬ ਓਬਵੀਅਸਲੀ ਇਕਨੋਮਿਕਲ ਵਾਇਬਲ ਪ੍ਰੋਜੈਕਟ ਨਹੀਂ ਹੈ, ਅਤੇ ਉਹ ਬੈਕਆਊਟ ਕਰ ਗਏ। ਪਰ ਡਿਊਰਿੰਗ ਦੈਟ ਪ੍ਰੋਸੈਸ FDA ਅਪਰੂਵਲ ਜਿਹੜਾ ਹੁੰਦਾ, ਜਿਹੜੀ ਮਤਲਬ ਦਵਾਈ ਬਣਨ ਦਾ ਅਪਰੂਵਲ ਹੁੰਦਾ, ਸਾਡੇ ਰਿਵਿਊਜ ਪੂਰੇ ਹੋਏ ਦੇ ਸੀ ਡਰੱਗ ਅਥਾਰਿਟੀ ਆਫ ਅਮੈਰੀਕਾ ਤੋਂ, ਅਤੇ ਫਿਰ ਅਸੀਂ 8 ਫੈਮਲੀਆਂ ਨੇ ਰਲ ਮਿਲ ਕੇ ਸੋਚਿਆ ਕਿ ਆਲ ਵੀ ਹੈਵ ਟੂ ਡੂ ਇਜ ਜਸਟ ਕ੍ਰੀਏਟ ਦਿਸ ਡਰੱਗ ਫੋਰ ਦ ਕਿਡਸ, ਮਤਲਬ ਇੱਕ ਡਰੱਗ ਬਣੇਗੀ ਜਿਸਦਾ FDA ਅਪਰੂਵਲ ਹੋਏਗਾ, ਅਤੇ ਉਸਦੀ ਇਕੱਲੀ ਕੋਸਟ ਸਿਰਫ ਡਰੱਗ ਬਣਾਉਣ ਦੀ FDA ਅਪਰੂਵਲ ਲੈਣ ਦੀ $2 million ਹੈ, ਫਿਰ ਉਸ ਤੋਂ ਬਾਅਦ ਬੱਚਿਆਂ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਵੀ US 'ਚ ਹੀ ਹੋਏਗਾ, ਅਤੇ US ਸਾਰਾ ਕੁਛ ਪ੍ਰਾਈਵੇਟ ਹੈ, ਅਤੇ ਉਸਦੀ ਐਡੀਸ਼ਨਲ ਕੋਸਟ ਇਨ ਬੱਚਿਆਂ ਦੀ ਆਲਮੋਸਟ 1.5 to 2 million, ਅਤੇ ਟੋਟਲ ਮਤਲਬ ਜਾ ਕੇ 4 million ਦਾ ਹੋਏਗਾ ਖਰਚਾ। ਬਟ ਅਸੀਂ ਟਾਰਗੇਟ ਲੈ ਕੇ ਚੱਲ ਰਹੇ ਸੀ ਕਿ ਐਟਲੀਸਟ ਅਸੀਂ ਦਵਾਈ ਬਣਾ ਲਈਏ ਅੱਜ ਦੀ ਡੇਟ ਵਿੱਚ, ਮੈਂ ਆਪਣੇ ਬਾਰੇ 'ਚ ਨਹੀਂ ਕਹਿੰਦਾ, ਬਟ ਕਿਸੇ ਦੇ ਵੀ ਮਾਂ ਬਾਪ, ਕੋਈ ਵੀ ਮਾਂ ਬਾਪ ਹੋਣ, ਬੱਚੇ ਦਾ ਇਲਾਜ ਹੋਏ ਤੇ ਆਪਣਾ ਸਾਰਾ ਕੁਝ ਵੇਚ ਕੇ ਵੀ ਉਹ ਕਰਾ ਦੇਣ ਇਲਾਜ, ਅਤੇ ਸਾਡੇ ਵਾਸਤੇ ਦਵਾਈ ਬਣਾਉਣ ਦੀ ਕੋਸਟ ਸਭ ਤੋਂ ਇੰਪੋਰਟੈਂਟ ਹੈ। ਜਿਹੜੀ ਦਵਾਈ ਬਣ ਗਈ ਤੇ ਫਿਰ ਹੋਪਫੁਲੀ ਸਾਰੇ ਪੇਰੈਂਟਸ ਭਾਵੇਂ ਫੰਡ ਰੇਜ਼ਿੰਗ ਕਰਨ, ਭਾਵੇਂ ਆਪਣਾ ਕੁਛ ਵੀ ਕਰਨ, ਪਰ ਐਟਲੀਸਟ ਨਾਓ ਦੇ ਕੈਨ ਦੇ ਹੈਵ ਦਾ ਟ੍ਰੀਟਮੈਂਟ ਇਨ ਹੈਂਡ, ਅਤੇ ਇਹ ਐਫਰਟ ਕਰਨਾ ਅਸੀਂ ਸ਼ੁਰੂ ਕੀਤਾ ਹੈ ਸਟਾਰਟ ਆਫ ਦਿਸ ਈਅਰ। ਹੁਣ ਵਰਨਾ ਤੁਹਾਨੂੰ ਦੱਸੇਗੀ ਕਿਸ ਤਰ੍ਹਾਂ ਮਤਲਬ ਕਿੰਨੀ ਦਿੱਕਤ ਆ ਰਹੀ ਹੈ ਫੰਡ ਰੇਜ਼ਿੰਗ, ਮਤਲਬ ਕਿੰਨੀ ਫੈਮਲੀਆਂ, 10 ਫੈਮਲੀਆਂ ਪਰ 3 ਫੈਮਲੀਆਂ ਖਾਲੀ ਫੰਡ ਰੇਜ਼ਿੰਗ ਕਰ ਪਾ ਰਹੀਆਂ, ਕਿਉਂਕਿ ਇੰਨਾ ਔਖਾ ਕੰਮ ਹੈ
ਕਿ ਸਾਡੇ ਕੋਲ ਹੁਣ ਆਖਰੀ ਉਮੀਦ ਹੈ ਬੱਚਿਆਂ ਨੂੰ ਇਹ ਟ੍ਰੀਟਮੈਂਟ ਦੇਣ ਵਾਸਤੇ ਜੋ ਅਸੀਂ ਖੋਣਾ ਨਹੀਂ ਚਾਹੁੰਦੇ। ਜਦ ਸਾਨੂੰ ਪਤਾ ਚੱਲਿਆ ਸੀ, ਸਾਡੇ ਕੋਲ ਉਸ ਵਕਤ 2 ਹੀ ਆਪਸ਼ਨ ਸੀ, ਹੋਸਪਿਟਲ ਵਾਲਿਆਂ ਨੇ ਵੀ ਸਾਨੂੰ ਬੋਲਿਆ ਕਿ ਇਹਦਾ ਕੋਈ ਇਲਾਜ ਨਹੀਂ ਹੈ, ਅਸੀਂ ਮੋਨੀਟਰ ਕਰਦੇ ਰਵਾਂਗੇ ਤ੍ਰਿਸ਼ਾ ਨੂੰ ਕਿ ਜੋ ਜੋ ਪ੍ਰੋਬਲਮਸ ਆਏਗੀ ਅਸੀਂ ਡੀਲ ਕਰਦੇ ਰਵਾਂਗੇ, ਬਟ ਇਹਦਾ ਹਲੇ ਤੱਕ ਕੋਈ ਟ੍ਰੀਟਮੈਂਟ ਨਹੀਂ ਹੈ। ਬਟ ਐਜ਼ ਅ ਪੇਰੈਂਟ ਇਹ ਚੀਜ਼ ਲੈਣਾ ਸਾਡੇ ਵਾਸਤੇ ਬੜਾ ਔਖਾ ਸੀ ਕਿ ਮਤਲਬ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖਾਂਗੇ ਸਾਡੇ ਆਪਣੇ ਬੱਚੇ ਨੂੰ ਸਫ਼ਰ ਹੁੰਦੇ ਹੋਏ ਔਰ ਅਸੀਂ ਕੁਛ ਨਾ ਕਰੀਏ, ਅਤੇ ਅਸੀਂ ਮਤਲਬ ਹਾਰ ਨਹੀਂ ਮੰਨੀ ਉਸ ਵਕਤ, ਅਸੀਂ ਸ਼ੌਕ ਵਿੱਚ ਤਾਂ ਬਹੁਤ ਚਲੇ ਗਏ ਸੀ, ਮਤਲਬ ਅੱਜ ਵੀ ਮੇਰੇ ਰੋਂਗਟੇ ਖੜੇ ਹੁੰਦੇ ਜਦ ਮੈਂ ਸੋਚਦੀ ਹਾਂ ਕਿ ਮਤਲਬ ਵੀ ਆਰ ਸਟਿਲ ਫਾਈਟਿੰਗ, ਅਤੇ ਅਸੀਂ ਇਹ ਜੋ ਫੰਡਰੇਜ਼ਰ ਸ਼ੁਰੂ ਕੀਤਾ ਹੈ ਤ੍ਰਿਸ਼ਾ ਵਾਸਤੇ, ਅਸੀਂ ਜਦ ਸ਼ੁਰੂ ਕੀਤਾ ਸੀ ਤਾਂ ਡੈਫੀਨੇਟਲੀ ਸਾਡੀ ਫੈਮਲੀਜ਼ ਔਰ ਫਰੈਂਡਸ ਨੇ ਆ ਕੇ ਬੜਾ ਸਪੋਰਟ ਕੀਤਾ ਇੱਥੇ, ਅਤੇ ਅਸੀਂ $20,000 ਤੱਕ ਪਹੁੰਚ ਗਏ ਸੀ। ਬਟ ਉਹਦੇ ਬਾਅਦ ਲੱਗਿਆ ਕਿ ਹੁਣ ਬਾਕੀ ਕੀ ਕਰੀਏ, ਕਿਸ ਤਰ੍ਹਾਂ ਕਰੀਏ, ਅਤੇ ਫਿਰ ਧੀਰੇ ਧੀਰੇ ਅਸੀਂ ਯੂਟਿਊਬਰਸ ਨੂੰ ਕੋਂਟੈਕਟ ਕਰਨਾ ਸ਼ੁਰੂ ਕੀਤਾ ਕਿ ਕੋਈ ਇਨਫਲੂਐਂਸਰ ਮਿਲ ਜਾਏ ਸਾਨੂੰ ਜੋ ਸਾਡੀ ਥੋੜ੍ਹੀ ਹੈਲਪ ਕਰਦੇ ਵਾਈਡਰ ਕਮਿਊਨਿਟੀ ਨੂੰ ਰੀਚ ਕਰਨ ਵਾਸਤੇ। ਤੇ ਕਾਫੀ ਯੂਟਿਊਬਰ ਸਾਨੂੰ ਅੱਗੇ ਆਏ। ਫਿਰ ਰਵੀ ਸਿੰਘ ਜੀ ਖਾਲਸਾ ਏਡ ਤੋਂ ਵੀ ਸਾਡੇ ਨਾਲ ਜੁੜੇ, ਉਹਨਾਂ ਨੇ ਆਪਣੇ ਫੇਸਬੁੱਕ ਤੇ ਵੀ ਪੋਸਟ ਪਾਇਆ ਸੀ ਮਾਰਚ ਵਿੱਚ, ਤੇ ਉੱਥੋਂ ਸਾਨੂੰ ਬਹੁਤ ਸਪੋਰਟ ਮਿਲਿਆ ਔਰ ਬਹੁਤ ਅੱਛੀ ਫੰਡਿੰਗਸ ਵੀ ਆਈ ਹੈ। ਤੇ ਰਵੀ ਸਿੰਘ ਜੀ ਨੇ ਸਾਡਾ ਕੱਲ ਫਿਰ ਦੁਬਾਰਾ ਪੋਸਟ ਪਾਇਆ ਹੈ ਆਪਣੇ ਫੇਸਬੁੱਕ ਤੇ, ਉਹਨਾਂ ਦੀ ਵਾਈਫ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾਇਆ ਹੈ, ਲੋਕਾਂ ਨੂੰ ਦੁਬਾਰਾ ਅਪੀਲ ਕਰ ਰਹੇ ਹੈ ਕਿ ਅੱਗੇ ਆਓ ਔਰ ਜਿੰਨਾ ਹੋ ਸਕਦਾ ਤ੍ਰਿਸ਼ਾ ਵਾਸਤੇ ਡੋਨੇਸ਼ਨ ਦੇ ਤਾਂ ਕਿ ਤ੍ਰਿਸ਼ਾ ਫਿਰ ਕਲੀਨਿਕਲ ਟ੍ਰਾਇਲ ਵਿੱਚ ਪਾਰਟੀਸਪੇਟ ਕਰ ਸਕੇ। ਡੈਫੀਨੇਟਲੀ ਮਤਲਬ ਸਾਨੂੰ ਬਹੁਤ ਸਟਰਗਲ ਹੋਇਆ ਤੇ ਹੁਣ ਨੀਰੂ ਬਾਜਵਾ ਜੀ ਆਪਣੀ ਪੰਜਾਬੀ ਇੰਡਸਟਰੀ ਦੀ ਬਹੁਤ ਨੋਨ ਐਕਟਰੈਸ ਹੈ, ਮਤਲਬ ਉਹ ਹੁਣ ਅੱਗੇ ਆਏ ਹੈ ਐਂਡ ਉਹ ਸਾਨੂੰ ਹੁਣ ਸਪੋਰਟ ਕਰ ਰਹੇ ਹੈ ਤ੍ਰਿਸ਼ਾ ਦਾ ਫੰਡ ਰੇਜ਼ਰ ਵਾਸਤੇ, ਉਹ ਪੂਰਾ ਸਪੋਰਟ ਕਰ ਰਹੇ ਹੈ, ਪੂਰਾ ਮਤਲਬ ਲੋਕਾਂ ਨੂੰ ਅਪੀਲ ਕਰ ਰਹੇ ਹੈ ਬਾਰ ਬਾਰ, ਔਰ ਸਾਨੂੰ ਹੁਣ ਬਹੁਤ ਬਹੁਤ ਅੱਛਾ ਰਿਸਪੋਂਸ ਆ ਰਿਹਾ, ਓਵਰਵੈਲਮਿੰਗ ਰਿਸਪੋਂਸ ਆ ਰਿਹਾ ਸਾਰਿਆਂ ਤੋਂ, ਇੰਨੇ ਮੈਸੇਜਸ, ਇੰਨੀ ਬਲੈਸਿੰਗਸ, ਇੰਨਾ ਪਿਆਰ ਮਿਲ ਰਿਹਾ ਹੁਣ ਸਾਨੂੰ ਕਮਿਊਨਿਟੀ ਤੋਂ, ਔਰ ਲੋਕ ਦਿਲ ਖੋਲ੍ਹ ਕੇ ਡੋਨੇਸ਼ਨ ਵੀ ਕਰ ਰਹੇ
ਜੀ। ਕਿੰਨੀ ਕੁ ਡੋਨੇਸ਼ਨ ਹੋ ਗਈ ਹੈ ਤੇ ਕਿੰਨੀ ਕੁ ਰਕਮ ਬਾਕੀ ਬਚੀ ਹੈ ਹੁਣ?
ਹਾਂਜੀ, ਸਾਡਾ ਟਾਰਗੇਟ $1 million ਦਾ ਹੈ, ਬਿਕੋਜ਼ ਅਸੀਂ $1 million ਰੱਖਿਆ ਜਦ ਅਸੀਂ ਅਚੀਵਮੈਂਟ US ਵਿੱਚ ਹੋਣਾ ਹੈ, ਜਦ ਅਸੀਂ ਇੱਥੋਂ ਟ੍ਰਾਂਸਫਰ ਕਰਨੇ ਹਾਂ ਤੇ ਅਸੀਂ ਵੈਸੇ ਵੀ ਮਤਲਬ ਕਰੰਸੀ ਵਿੱਚ ਲੂਜ਼ ਕਰ ਜਾਂਦੇ ਹਾਂ। ਟੋਟਲ ਖਰਚਾ ਜੋ ਕਲੀਨਿਕਲ ਟ੍ਰਾਇਲ ਦਾ $3.5 million ਹੈ, ਤੇ ਅਸੀਂ ਇੱਥੋਂ ਆਸਟ੍ਰੇਲੀਆ ਤੋਂ $1 million ਦਾ ਟਾਰਗੇਟ ਰੱਖਿਆ ਹੈ।
ਸੁਮਿਤ ਜੀ, ਟੋਟਲ ਜਿਹੜੀ ਕੋਸਟ ਹੈ ਉਹ ਤੇ ਮਤਲਬ ਹੁਣ ਇੰਨਾ ਸਾਨੂੰ ਮਤਲਬ ਇੰਨਾ ਵੱਡਾ ਇਨੀਸ਼ੀਏਟਿਵ ਹੈ, ਅਸੀਂ ਫਾਰਮਾਸਿਊਟੀਕਲ ਕੰਪਨੀਜ਼ ਨਾਲ ਕੰਟਰੈਕਟ ਸਾਈਨ ਕਰ ਰਹੇ ਹਾਂ, FDA approvals ਹੋ ਰਹੇ ਹਨ, ਯੂਨੀਵਰਸਿਟੀਜ਼ ਜਿਹੜੀਆਂ ਹਨ US ਦੀ ਉਹਨਾਂ ਨਾਲ ਕੰਟੈਕਟ ਕਰਕੇ ਹੋਸਪਿਟਲ ਜਿੱਥੇ ਟ੍ਰੀਟਮੈਂਟ ਹੋਏਗਾ ਸਾਰਿਆਂ ਨਾਲ ਕੰਟਰੈਕਟ ਨੈਗੋਸ਼ੀਏਟ ਕਰ ਰਹੇ ਹਾਂ, ਤੇ ਐਗਜੈਕਟ ਫਿਗਰ ਤੇ ਹਲੇ ਵੀ ਮਤਲਬ ਨਹੀਂ ਹੈ, ਪਰ ਇਹ ਜਿੰਨੀ ਅਸੀਂ ਐਸਟੀਮੇਟਿਡ ਫਿਗਰ ਕੱਢੀ ਹੈ ਹਲੇ ਤੱਕ ਇਟ ਇਜ਼ ਬਿਟਵੀਨ $3.5 to $4 million ਲੱਗੇਗਾ, ਤੇ ਹਰ ਫੈਮਿਲੀ ਆਪਣੀ ਤਰਫ ਤੋਂ ਕੋਸ਼ਿਸ਼ ਕਰ ਰਹੀ ਹੈ, ਪਰ 3 ਫੈਮਿਲੀਆਂ ਮੇਨਲੀ ਜਿਹੜੀ ਫੰਡ ਰੇਜ਼ਿੰਗ ਕਰ ਪਾ ਰਹੀਆਂ ਹਨ, ਤਾਂ ਹੀ ਕਰਕੇ ਅਸੀਂ ਮਤਲਬ $1 million ਰੱਖਿਆ ਕਿ ਐਟਲੀਸਟ ਵੀ ਡੋਂਟ ਵਾਂਟ ਟੂ ਬੈਕ ਆਊਟ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਜਿੰਨੇ ਵੀ ਪੈਸੇ ਇਕੱਠੇ ਹੋ ਜਾਣ ਉਹ ਤ੍ਰਿਸ਼ਾ ਤੇ ਬਾਕੀ ਬੱਚਿਆਂ ਦੇ ਕੰਮ ਹੀ ਆਉਣਗੇ, ਤੇ ਜਦੋਂ ਅਗਰ ਇਲਾਜ ਬਣ ਗਿਆ ਸਕਸੈਸਫੁਲ ਹੋ ਗਿਆ ਕਲੀਨਿਕਲ ਟ੍ਰਾਇਲ, ਤੇ ਇਸ ਤਰ੍ਹਾਂ ਦੀ ਹੋਰ ਜਿਹੜੀ ਜੈਨੇਟਿਕਲ ਡਿਸਆਰਡਰਸ ਹਨ ਉਹਨਾਂ ਵਾਸਤੇ ਵੀ ਇਸ ਤਰ੍ਹਾਂ ਦੀ ਰਿਸਰਚ ਬੜੀ ਕੰਮ ਆਏਗੀ, ਤੇ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਸਿਮਿਲਰ ਕੰਡੀਸ਼ਨ ਤੇ ਰਿਸਰਚ ਚੱਲ ਰਹੀਆਂ ਉਹਨਾਂ ਨਾਲ ਕੰਟੈਕਟ ਕਰਕੇ ਥੋੜੀ ਫੰਡਿੰਗ ਗੈਦਰ ਕਰ ਪਾਈਏ, ਥੋੜਾ ਮਤਲਬ ਇੰਨਾ ਵੱਡਾ ਇਹ ਇਨੀਸ਼ੀਏਟਿਵ ਹੈ ਕਿ ਸਾਡੇ ਇਕੱਲੇ ਦੇ ਵਸੀ ਤੇ ਹੈ ਨਹੀਂ, ਤੇ ਅਸੀਂ ਮਤਲਬ ਹਰ ਕੋਸ਼ਿਸ਼ ਕਰ ਰਹੇ ਹਾਂ ਜਿੱਦੋਂ ਕਿ ਕੋਈ ਵੱਡੀ ਕੰਪਨੀ ਆ ਕੇ ਥੋੜੀ ਬਹੁਤ ਸਾਡੀ ਸਪੋਰਟ ਕਰਦੇ। ਸਾਡੇ ਕੋਲ ਇੱਕ ਸਪੇਨ ਦੀ ਚਿਲਡਰਨ ਫਾਊਂਡੇਸ਼ਨ ਸੀ, ਉਹਨਾਂ ਨੇ $1.2 million ਪਲੈਜ ਕੀਤਾ ਸੀ, ਬਟ ਹੁਣ ਉਹਨਾਂ ਦੀ ਪ੍ਰਾਇਰਟੀਜ਼ ਕੋਵਿਡ ਨਾਲ ਚੇਂਜ ਹੋ ਗਈਆਂ, ਤੇ ਅਦਰਵਾਈਜ਼ ਉਹ ਕਾਫੀ ਵੱਡਾ ਸਪੋਰਟ ਸੀ ਸਾਨੂੰ। ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਕਿ ਇਹ ਕੋਈ ਵੱਡੀ ਕੰਪਨੀ ਅੱਗੇ ਨਹੀਂ ਆਉਂਦੀ ਹੈ ਕਿਸੇ ਨੂੰ ਕਨਵਿੰਸ ਕਰਨਾ, ਕਿਉਂਕਿ ਇੰਨੇ ਘੱਟ ਬੱਚੇ ਦੁਨੀਆਂ 'ਚ ਤੇ ਕਿਸੇ ਵੀ ਕੰਪਨੀ ਨੂੰ ਕੋਈ ਪ੍ਰੋਫਿਟ ਨਹੀਂ ਹੋਣਾ। ਅਗਰ ਤੁਸੀਂ ਅਯਾਸ਼ ਦੀ ਸਟੋਰੀ ਫੋਲੋ ਕੀਤੀ ਹੋਏ, ਉਹ ਮਤਲਬ SMA ਦਾ ਟ੍ਰੀਟਮੈਂਟ ਹੈ, ਉਹ ਵੀ ਜੀਨ ਰਿਪਲੇਸਮੈਂਟ ਹੈ, ਪਰ ਉਹ ਅਪਰੂਵ ਟ੍ਰੀਟਮੈਂਟ ਹੈ, ਪਰ ਇੱਕ ਦਵਾਈ ਜਿਹੜੀ ਹੈ ਇੱਕ ਡੋਜ਼ ਜਿਹੜਾ ਉਹ $3 million ਦਾ ਇਕੱਲਾ ਹੈ, ਇਹ 4 million 8 ਬੱਚਿਆਂ ਦਾ ਟ੍ਰੀਟਮੈਂਟ ਹੋ ਜਾਣਾ ਹੈ। ਅਸੀਂ ਮਤਲਬ ਪੂਰੀ ਦਵਾਈ ਤਿਆਰ ਕਰ ਰਹੇ ਹਾਂ, ਤਾਂ ਕਰਕੇ ਇੰਨਾ ਔਖਾ ਹੈ ਲੋਕਾਂ ਨੂੰ ਗੈਦਰ ਕਰਨਾ, ਸਮਝਾਉਣਾ ਕਿ ਦੇਖੋ ਮਤਲਬ ਇਹ ਇਲਾਜ ਸਿਰਫ ਇੱਕ ਬੱਚੇ ਦੇ ਕੰਮ ਨਹੀਂ ਆਉਣਾ, ਇਹ ਇੱਕ ਨਵੀਂ ਰਿਸਰਚ ਬਣ ਜਾਣੀ ਹੈ ਮਤਲਬ ਜੈਨੇਟਿਕਲ ਡਿਸਆਰਡਰ ਤੇ।
ਪਲੱਸ ਅਗਰ ਇਹ ਟ੍ਰੀਟਮੈਂਟ ਹੋ ਜਾਂਦਾ ਹੈ ਤ੍ਰਿਸ਼ਾ ਔਰ ਬਾਕੀ ਬੱਚਿਆਂ ਨੂੰ ਜਦ ਮਿਲਦਾ ਹੈ, ਤੇ ਇਹ ਫਿਊਚਰ ਦਵਾਈ ਹੈ AGU ਦੇ ਬਾਕੀ ਬੱਚਿਆਂ ਵਾਸਤੇ ਵੀ, ਕਿ ਉਹਨਾਂ ਨੂੰ ਵੀ ਇਹ ਬੈਨੀਫਿਟ ਕਰੇਗਾ।
ਤੇ ਕਦ ਤੱਕ ਉਮੀਦ ਹੈ ਕਿ ਕਲੀਨਿਕਲ ਟ੍ਰਾਇਲਸ ਸ਼ੁਰੂ ਹੋ ਜਾਣਗੇ?
ਅਸੀਂ ਬਹੁਤ ਕਲੋਜ਼ ਆ ਹੁਣ ਫਾਰਮਾਸਿਊਟੀਕਲ ਕੰਪਨੀ ਦੇ ਨਾਲ ਕੰਟਰੈਕਟ ਸਾਈਨ ਕਰਨ ਵਾਸਤੇ, ਸਾਡੀ ਡੀਲਿੰਗ ਚੱਲ ਰਹੀ ਹੈ, ਔਰ ਜਿਸ ਤਰ੍ਹਾਂ ਹੀ ਕੰਟਰੈਕਟ ਸਾਈਨ ਹੋ ਜਾਏਗਾ ਉਹ ਬੱਚਿਆਂ ਦੇ ਜੀਨ ਬਣਾਉਣੇ ਸ਼ੁਰੂ ਕਰ ਦੇਣਗੇ, ਉਹ ਨਾਲ FDA ਅਪਰੂਵਲ ਲੈਣੇ ਹੈ, ਤੇ ਅਗਰ ਸਭ ਕੁਛ ਐਸ ਪਲਾਨ ਚੱਲਿਆ ਹੋਰ ਫੰਡਸ ਆਉਂਦੇ ਰਹੇ, ਤੇ ਇਹ ਕਲੀਨਿਕਲ ਟ੍ਰਾਇਲ ਨੈਕਸਟ ਈਅਰ ਮਿਡ ਨੈਕਸਟ ਈਅਰ ਵਿੱਚ ਸ਼ੁਰੂ ਹੋ ਜਾਏਗੇ।
ਕੰਟਰੈਕਟ ਤੇ ਸਾਈਨ ਹੋ ਜਾਏਗਾ, ਕੰਪਨੀ ਕੰਮ ਸ਼ੁਰੂ ਕਰ ਦੇਗੀ, ਪਰ ਜੀਨ ਬਣਾਉਣਾ FDA ਅਪਰੂਵਲ ਲੈਣਾ ਇਹ ਮਤਲਬ 9-10 months ਦਾ ਕੰਮ ਹੈ ਐਟਲੀਸਟ। ਉਮੀਦ ਹੈ ਕਿ ਅਗਲੇ ਸਾਲ ਸੇਮ ਟਾਈਮ ਤੱਕ ਐਟਲੀਸਟ ਪਹਿਲਾ ਬੱਚਾ ਟ੍ਰੀਟਮੈਂਟ ਲੈ ਪਾਏਗਾ।
ਤੇ ਪਿਛਲਾ ਸਾਰਾ ਟ੍ਰੀਟਮੈਂਟ ਆਸਟ੍ਰੇਲੀਆ ਵਿੱਚ ਹੀ ਹੋਇਆ?
ਹਾਂਜੀ, ਤ੍ਰਿਸ਼ਾ ਦੀ ਸਰਜਰੀ ਸਾਰੀ ਆਸਟ੍ਰੇਲੀਆ ਵਿੱਚ ਹੋਈ ਹੈ, ਰਾਇਲ ਚਿਲਡਰਨ ਹੋਸਪਿਟਲ ਮਤਲਬ ਰੈਗੂਲਰ ਜਾਂਦੀ ਹੈ ਰੂਟੀਨ ਚੈੱਕਅਪਸ ਵਾਸਤੇ ਤ੍ਰਿਸ਼ਾ ਦੀ, मतलब लास्ट मंथ ही स्पाइन सर्जरी हुई है त्रिशा नू दी, जो बैक है पूरी कर्व हो गई सी उदी स्पाइन, बिल्कुल जिस तरह कुब निकल जाता है, स्पाइन ऑलमोस्ट 70 डिग्री तक कर्व हो गई सी। ते डॉक्टर्स ने कहा कि सानू मतलब सर्जरी करनी ही पेगी, इट्स अ वेरी मेजर सर्जरी। ऑलमोस्ट 6 घंटे त्रिशा दे ऑपरेशन चले है, बट त्रिशा हुन अच्छा रिस्पॉन्ड कर रही है रिकवरी तो, हले कह रही है ऑलमोस्ट 2 महीने की उन्होंने रिकवरी बोली है त्रिशा वास्ते, मतलब बिल्कुल कार रहना है, किथे जाना नहीं, कुछ एक्टिविटीज नहीं करनी है। वो धीरे धीरे मतलब 1 या 2 घंटे तो स्कूल शुरू करेगी जाना जब स्कूल खुल जाएंगे। पूरा रिकवरी टाइम 2 साल का है, 2 साल के बाद त्रिशा मतलब अपनी नॉर्मल रूटीन की जो एक्टिविटीज हैं, फिजियोथेरेपी शुरू कर सकती है, बाकी स्विमिंग शुरू कर सकती है, धीरे धीरे वो अपनी नॉर्मल रूटीन में आ जाएगी।
ते तुसी ते नीरज जी ये सब कल्या ही करते हो कि कोई होर फैमिली सपोर्ट भी है थोड़े नाल?
नहीं, हले ते असी दोनों कल्ले ही हाँ। मतलब मैं अपनी जॉब छड्ड दित्ती है जब सानू त्रिशा का पता चलिया सी, उसके बाद मैं अपना करियर मतलब सैक्रीफाइस किया कि मैनू पता है कि त्रिशा नू लोड है। इन्ने थेरेपी सैशन चलते हैं, त्रिशा की स्पीच क्लासेस चलती हैं, त्रिशा नू ओटी सैशन चलते हैं, त्रिशा की रेगुलर फिजियोथेरेपी होंगी है। ते मतलब दोनों वर्किंग पेरेंट्स वास्ते करना मुश्किल है, साडी खोर बेटी है वो त्रिशा तो छोटी है, ते बड़ा मुश्किल हो जाता है इन थेरेपी सैशंस डॉक्टर विजिट दे नाल दोनों पेरेंट का काम करना। ते असी सिंगल इनकम अर्नर फैमिली हाँ, मतलब त्रिशा नू मतलब फुल टाइम कई बार सपोर्ट चाहिदा होंदा है। त्रिशा काफी चीजा विच हले अपने आप नहीं कर पाती है, मतलब बोलना भी मतलब एज अ पेरेंट हले रुक रुक के बोलती, बट एज अ पेरेंट असी समझ आने कि वो की कहना चाहती है। ते हुण त्रिशा भी स्पेशल स्कूल जा रही है, वड्डी हो रही है, तो शी कैन फील के मतलब कुछ है मेरे नाल, कि मेरी छोटी भैन सब कुछ कर सकती है, मैं नहीं कर पाती, तो बहुत फील कर दी है हुण। तो उन्हें फिजिकली मेंटली सपोर्ट करन वास्ते कोई ना कोई चाहिए है हर टाइम। तो यह साडी सिर्फ पहली और आखिरी उम्मीद है त्रिशा नू एक अच्छी और नॉर्मल जिंदगी देन वास्ते, तो एक आखिरी चांस है क्लिनिकल ट्रायल विच पार्टिसिपेट करन दा। और अगर यह त्रिशा का इस क्लिनिकल ट्रायल विच पार्टिसिपेट नहीं कर पाती है तो साडे कोलो कोई होप नहीं है उन्हें बचाने वास्ते।
एक होर गल दर्शकों नाल कहना चाहना कि जिन्हें भी पैसे अज तुसी गो फंड विच देखोगे, मैं कहना उस चो 80% जिहड़ा फंड है वो साड़ी अपनी कम्यूनिटी तो आया दा है, साड़े पंजाबी भैन भरावां ने अगे आके डोनेट किया है। तो मैं सारिया नू धन्यवाद करना चाहना उस पिछे, तो अगे भी तुहाडे नाल गल करन दा मकसद भी है कि असी कम्यूनिटी तक पहुँच पाइए, जिहड़े ज़्यादा से ज़्यादा लोगों नू पता चले त्रिशा बारे। साडे वालों तो बस धन्यवाद है सारिया नू जिन्हां ने साड़ी सपोर्ट की अज तक। तुहाडा भी मैं सिर्फ एक बार फिर कहना चाहना जी ईजीली त्रिशा की इनफॉरमेशन लैंड पिछे savetrisha.com.au सब तो आसान तरीका है, तुसी जाओगे तो सारी इनफॉरमेशन भी असी उत्थे पाई दी है। ते बड़ी सपोर्ट नाल त्रिशा पूरे मैं तो कहना पूरी दुनिया का बच्चा बन जाएगा, क्योंकि इन्नी इन्ना लोगों ने प्यार दिता है, सारिया की विशेज आंदी है,
इनिया दुआवां आ रही है, इनिया ब्लेसिंग्स आ रही है त्रिशा वास्ते। जब तो नीरू बाजवा जी ने सानू सपोर्ट करना शुरू किया, लोग जुड़ते ही जा रहे हैं त्रिशा दे नाल, बहुत बहुत प्यार मिल रहा है, बहुत सपोर्ट मिल रहा है कम्युनिटी तो। असी त्रिशा दा फेसबुक पेज भी बनाया होया है, अगर किसी नू कोई इनफॉर्मेशन चाहिए है, साडे को त्रिशा दा फेसबुक पेज है, सेफ त्रिशा करके उहदा फेसबुक पेज है। त्रिशा दा इंस्टाग्राम भी असी बनाया होया है, सेव अंडरस्कोर त्रिशा। बहुत बहुत थैंक यू सारिया नू, बहुत धन्यवाद, स्पेशली रवि सिंह जी का जो उन्होंने दोबारा सानू आके मतलब इन्ना वड्डा दिल दिखाया है कि आके दोबारा उन्होंने त्रिशा वास्ते शेयर किया। नीरू बाजवा जी का जो मतलब बहुत मैनू परसनली मैसेज कर करके बोलते रहेंगे कि मैं त्रिशा के बारे में सारा टाइम सोचती रहनी हाँ, तू हिम्मत ना हारी वंदना, असी यह टारगेट जरूर अचीव करांगे। और इनिया ब्लैसिंग्स ओवरवेलमिंग सानू मैसेजेस आते हैं हूँ, लोग इन्ना प्यार और इन्नी ब्लैसिंग्स दे रहे हैं, तो इन्नी दुआवा है, तो जरूर मैं हूँ बहुत सानू हिम्मत मिलती पी है कि असी जरूर त्रिशा नू ट्रीटमेंट दे पावांगे, और यह ट्रीटमेंट होएगा और त्रिशा एक अच्छी और नॉर्मल जिंदगी भी जिएगी।
असी उम्मीद करते हाँ कि तुहाडियां कोशिशां कामयाब होण ते त्रिशा की सेहत जल्दी तो जल्दी ठीक होवे। ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਧੰਨਵਾਦ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।